You're with SBS Radio. Find more great stories in your language at sbs.com.au.
ਹੈਲੋ ਦੋਸਤੋ, ਆਸਟ੍ਰੇਲੀਅਨ ਟੈਕਸੇਸ਼ਨ ਆਫਿਸ ਵੱਲੋਂ ਇਸ ਵੇਲੇ ਜਗਜੀਤ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਆ, ਕਿਉਂਕਿ ਸਾਲ ਦਾ ਉਹੀ ਅਹਿਮ ਸਮਾਂ ਇੱਕ ਵਾਰ ਫੇਰ ਆ ਗਿਆ, ਟੈਕਸ ਟਾਈਮ, ਅਤੇ ਹਰ ਕੋਈ ਸਵਾਲ ਪੁੱਛ ਰਿਹਾ ਕਿ ਕਿਹੜੇ ਖਰਚੇ ਟੈਕਸ ਦੀ ਮਾਰ ਹੇਠ ਨਹੀਂ ਆਉਂਦੇ, ਅਤੇ ਉਸ ਸਿਲਸਿਲੇ 'ਚ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਅਸੀਂ ਵੱਧ ਤੋਂ ਵੱਧ ਜਾਣਕਾਰੀ ਦੇ ਸਕੀਏ। ਹਾਂਜੀ ਜਗਜੀਤ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਧੰਨਵਾਦ ਤੁਹਾਡਾ
ਜੀ। ਦੱਸੋ ਸਾਨੂੰ ਪਹਿਲਾਂ ਤਾਂ ਕਿਹੜੇ ਕਿਹੜੇ ਖਰਚੇ ਨੇ ਜਿਹੜੇ ਟੈਕਸ ਤੋਂ ਅਸੀਂ ਬਚਾ ਸਕਦੇ ਹਾਂ?
ਦੇਖੋ, ਜਿਵੇਂ ਅਸੀਂ ਖਰਚਿਆਂ ਦੀ ਗੱਲ ਕਰੀਏ ਤਾਂ ਚਲੋ ਸਭ ਤੋਂ ਪਹਿਲੇ ਮੈਂ ਇੱਕ ਸਿਨੈਰੀਓ ਲੈਣਾ। ਜਦੋਂ ਤੁਸੀਂ ਇੰਡੀਵਿਜੁਅਲ ਹੈਗੇ ਹੋ, ਵੀ ਜਿਵੇਂ ਤੁਸੀਂ ਕਿਤੇ ਜੋਬ ਕਰਦੇ ਹੋ ਅਤੇ ਆਪਣੇ ਇੰਪਲੋਇਰ ਤੋਂ ਤੁਹਾਨੂੰ ਤਨਖਾਹ ਮਿਲਦੀ ਹੈ, ਅਤੇ ਤਿੰਨ ਗੋਲਡਨ ਰੂਲਸ ਕਹਿੰਦੇ ਨੇ ਹੈਗੇ ਨੇ ਵੀ ਜਿਹੜੇ ਤੁਸੀਂ ਹਮੇਸ਼ਾ ਯਾਦ ਰੱਖਣੇ ਨੇ ਜਦੋਂ ਵੀ ਆਪਣੇ ਟੈਕਸ ਦੇ ਖਰਚੇ ਪਾਉਣੇ ਨੇ। ਸਭ ਤੋਂ ਪਹਿਲਾਂ ਹੈਗਾ ਜੀ, ਤੁਸੀਂ ਉਹ ਪੈਸਾ ਆਪ ਸਪੈਂਡ ਕੀਤਾ ਹੋਵੇ, ਮਤਲਬ ਤੁਸੀਂ ਉਹ ਖਰਚਾ ਤੁਸੀਂ ਕੀਤਾ ਹੋਵੇ ਅਤੇ ਤੁਹਾਨੂੰ ਉਹਦਾ ਤੁਹਾਡੇ ਇੰਪਲੋਇਰ ਨੇ ਉਹਨੂੰ ਰੀਇੰਬਰਸ ਨਾ ਕੀਤਾ ਹੋਵੇ, ਤੁਹਾਨੂੰ ਉਹ ਪੈਸਾ ਤੁਹਾਡੇ ਇੰਪਲੋਇਰ ਤੋਂ ਵਾਪਸ ਨਹੀਂ ਆਇਆ ਹੋਣਾ ਚਾਹੀਦਾ। ਸੋ ਜੇ ਤੁਸੀਂ ਕੋਈ ਫੋਰ ਐਗਜ਼ਾਮਪਲ ਟਰੈਵਲ ਕੀਤਾ ਕਿਤੇ, ਤੁਹਾਨੂੰ ਕੰਮ ਕਰਕੇ ਕਿਤੇ ਟਰੈਵਲ ਕਰਨਾ ਪੈਂਦਾ, ਕੰਮ ਕਰਕੇ, ਅਤੇ ਉਹ ਪੈਸਾ ਤੁਸੀਂ ਆਪਣੀ ਜੇਬ 'ਚੋਂ ਖਰਚੇ, ਫਿਰ ਤੁਸੀਂ ਉਹ ਕਲੇਮ ਕਰ ਸਕਦੇ ਹੋ। ਪਰ ਜੇ ਉਹ ਪੈਸੇ ਦੀ ਹੈ, ਜਿਵੇਂ ਉਹ ਤੁਹਾਨੂੰ ਕਿਰਾਇਆ ਜਾਂ ਉਹ ਏਅਰਫੇਅਰ ਜੇ ਤੁਹਾਨੂੰ ਇੰਪਲੋਇਰ ਵੱਲੋਂ ਮਿਲ ਗਿਆ, ਤੁਸੀਂ ਉਹ ਕਲੇਮ ਨਹੀਂ ਕਰ ਸਕਦੇ। ਦੂਸਰੀ ਗੱਲ, ਜਿਹੜਾ ਦੂਸਰਾ ਰੂਲ ਹੈਗਾ, ਉਹ ਡਾਇਰੈਕਟਲੀ ਤੁਹਾਡਾ ਰਿਲੇਟਡ ਹੋਣਾ ਚਾਹੀਦਾ ਤੁਹਾਡੀ ਇਨਕਮ ਦੇ ਨਾਲ। ਉਹ ਖਰਚਾ ਜਿਹੜਾ ਵੀ ਤੁਸੀਂ ਕਲੇਮ ਕਰਨ ਜਾ ਰਹੇ ਹੋ, ਉਹ ਤੁਹਾਡਾ ਕਿਤੇ ਇਨਕਮ ਨੂੰ ਕਮਾਉਣ ਦੇ ਵਿੱਚ ਕਿਤੇ ਉਹਦਾ ਰਿਲੇਸ਼ਨ ਹੋਣਾ ਚਾਹੀਦਾ। ਅਤੇ ਤੀਸਰੀ ਗੱਲ ਇਹੀ ਹੈ ਵੀ ਤੁਸੀਂ ਉਹਦੀ ਰਸੀਦ ਜ਼ਰੂਰ ਰੱਖੋ ਆਪਣੇ ਕੋਲ, ਤੁਹਾਡੇ ਕੋਲ ਰਿਕਾਰਡ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਵੀ ਕਿਤੇ ਵੀ ਅਸੀਂ ਕੋਈ ਪ੍ਰਾਈਵੇਟ ਐਕਸਪੈਂਸ, ਜਿਹੜਾ ਕੋਈ ਪ੍ਰਾਈਵੇਟ ਪਰਪਜ਼ ਲਈ ਹੁੰਦਾ, ਉਹਨੂੰ ਅਸੀਂ ਕਲੇਮ ਨਹੀਂ ਕਰ ਸਕਦੇ ਆਪਣੇ ਕੰਮ ਵਰਕ ਰਿਲੇਟਡ ਐਕਸਪੈਂਸਿਸ ਦੇ ਵਿੱਚ।
ਤੇ ਜਗਜੀਤ, ਇਹ ਤਾਂ ਹੋ ਗਿਆ ਵਿਅਕਤੀਗਤ ਤੌਰ ਤੇ, ਤੇ ਜੇ ਕੋਈ ਵਪਾਰ ਜਾਂ ਕਾਰੋਬਾਰ ਕਰਦਾ ਹੋਵੇ ਤਾਂ ਫੇਰ ਇਹ ਜਿਹੜੇ ਤਿੰਨ ਸੁਨਹਿਰੀ ਨੁਕਤੇ ਆ ਉਹਨਾਂ ਤੇ ਵੀ ਥੋੜਾ ਚਾਨਣਾ ਪਾ ਦਿਓ।
ਹਾਂਜੀ ਜ਼ਰੂਰ, ਜਿਵੇਂ ਕੋਈ ਸਮਾਲ ਬਿਜ਼ਨਸ ਹੈਗਾ ਸਾਡਾ, ਤੇ ਉਹਦੇ ਵਿੱਚ ਵੀ ਜਿਹੜਾ ਪਹਿਲਾ ਰੂਲ ਹੈਗਾ ਵੀ ਉਹ ਜਿਹੜਾ ਖਰਚਾ ਹੈਗਾ ਤੁਸੀਂ ਆਪਣੇ ਬਿਜ਼ਨਸ ਦੀ ਇਨਕਮ ਵਾਸਤੇ ਕੀਤਾ ਹੋਣਾ ਚਾਹੀਦਾ। ਸੋ ਉਹ ਤੁਹਾਡਾ ਕੋਈ ਪ੍ਰਾਈਵੇਟ ਐਕਸਪੈਂਸ ਨਹੀਂ ਹੋ ਸਕਦਾ ਜਿਹੜਾ ਤੁਸੀਂ ਜਿਵੇਂ ਕਲੇਮ ਕਰ ਲਓ। ਤੇ ਜੇ ਕਿਤੇ ਤੁਹਾਡਾ ਦੂਸਰਾ ਰੂਲ ਹੈਗਾ ਵੀ ਜੇ ਉਹ ਤੁਹਾਡਾ ਬਿਜ਼ਨਸ ਤੇ ਪ੍ਰਾਈਵੇਟ ਵਾਸਤੇ ਕੋਈ ਚੀਜ਼, ਮੈਂ ਐਗਜ਼ਾਮਪਲ ਲੈ ਲੈਣਾ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਲੈਪਟਾਪ ਖਰੀਦਦੇ ਹੋ, ਬਿਜ਼ਨਸ ਵਾਸਤੇ ਲੈਪਟਾਪ ਖਰੀਦਿਆ, ਪਰ ਉਸ ਲੈਪਟਾਪ ਨੂੰ ਤੁਸੀਂ ਬਿਜ਼ਨਸ ਵਾਸਤੇ ਵੀ ਯੂਜ਼ ਕਰ ਰਹੇ ਹੋ ਅਤੇ ਪ੍ਰਾਈਵੇਟਲੀ ਵੀ ਯੂਜ਼ ਕਰ ਰਹੇ ਹੋ। ਸੋ ਤੁਹਾਨੂੰ ਸਾਲ ਦੇ ਅਖੀਰ ਦੇ ਵਿੱਚ ਇਹ ਦੇਖਣਾ ਪਏਗਾ ਵੀ ਮੈਂ ਕਿੰਨਾ ਪਰਸੈਂਟ ਬਿਜ਼ਨਸ ਵਾਸਤੇ ਯੂਜ਼ ਕੀਤਾ ਅਤੇ ਕਿੰਨੇ ਪਰਸੈਂਟ ਪ੍ਰਾਈਵੇਟ ਵਾਸਤੇ ਯੂਜ਼ ਕੀਤਾ। ਜੇ ਤੁਸੀਂ 50-50 ਪਰਸੈਂਟ ਕਰਦੇ ਹੋ ਤਾਂ ਤੁਸੀਂ ਉਹਦਾ 50% ਦਾ ਹੀ ਖਰਚਾ ਪਾ ਸਕਦੇ ਹੋ ਬਿਜ਼ਨਸ ਦੇ ਵਿੱਚ। ਇਹ ਇੱਕ ਸਿੱਧਾ ਜਿਹਾ ਰੂਲ ਹੈਗਾ। ਅਤੇ ਤੀਸਰਾ ਉਹੀ ਹੈ ਵੀ ਆਪਣਾ ਤੁਹਾਡੇ ਕੋਲ ਉਹਦਾ ਰਸੀਦ ਹੋਣੀ ਚਾਹੀਦੀ, ਉਹਦਾ ਰਿਕਾਰਡ ਹੋਣਾ ਚਾਹੀਦਾ ਜਿਹੜਾ ਵੀ ਤੁਸੀਂ ਖਰਚਾ ਕੀਤਾ।
ਅਤੇ ਇਹ ਤਾਂ ਉਹ ਹੋ ਗਏ ਜਿਹੜੇ ਆਪਾਂ ਕਲੇਮ ਕਰ ਸਕਦੇ ਹਾਂ, ਜਾਂ ਕਹਿ ਲਓ ਟੈਕਸ ਦੀ ਮਾਰ ਹੇਠ ਨਹੀਂ ਆਉਂਦੇ, ਬਸ਼ਰਤੇ ਕਿ ਇਹ ਜਿਹੜੀਆਂ ਤਿੰਨ ਚੀਜ਼ਾਂ ਤੁਸੀਂ ਦੱਸੀਆਂ ਉਹ ਅਸੀਂ ਪੂਰੀਆਂ ਕਰਦੇ ਹੋਈਏ। ਸੋ ਕਿਹੜੇ ਖਰਚਿਆਂ ਨੂੰ ਟੈਕਸ ਕਟੌਤੀ 'ਚ ਸ਼ਾਮਲ ਨਹੀਂ ਕੀਤਾ ਜਾ ਸਕਦਾ?
ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ, ਉਹ ਖਰਚੇ ਜਿਹੜੇ ਕਿ ਤੁਹਾਨੂੰ ਤੁਹਾਡੇ ਇੰਪਲੋਇਰ ਵੱਲੋਂ ਰੀਇੰਬਰਸ ਹੋ ਗਏ ਨੇ, ਵੀ ਤੁਹਾਡਾ ਤੁਹਾਨੂੰ ਉਹ ਜਿਹੜਾ ਖਰਚਾ ਕੀਤਾ ਸੀਗਾ ਤੁਹਾਨੂੰ ਤੁਹਾਡੇ ਇੰਪਲੋਇਰ ਨੇ ਪੇ ਕਰਤਾ, ਤੁਸੀਂ ਉਹ ਕਲੇਮ ਨਹੀਂ ਕਰ ਸਕਦੇ। ਜਿਵੇਂ ਕਿ ਇੱਕ ਹੋਰ ਉਦਾਹਰਣ ਦੇਣਾ ਮੈਂ, ਵੀ ਅਗਰ ਤੁਸੀਂ ਕਿਤੇ ਕੰਮ 'ਤੇ ਜਾਂਦੇ ਹੋ, ਜਿਵੇਂ ਨਰਸਿਸ ਹੁੰਦੀਆਂ, ਇਸ ਤਰ੍ਹਾਂ ਦਾ ਕੋਈ ਵੀ ਪ੍ਰੋਫੈਸ਼ਨ ਹੁੰਦਾ, ਵੀ ਉਹਨਾਂ ਨੂੰ ਜਿਹੜੀ ਉਹ ਯੂਨੀਫਾਰਮ ਪਾਉਂਦੇ ਨੇ, ਉਹ ਯੂਨੀਫਾਰਮ ਤੁਹਾਨੂੰ ਇੰਪਲੋਇਰ ਵੱਲੋਂ ਮਿਲਦੀ ਹੈ, ਉਹ ਖਰਚਾ ਤੁਹਾਡਾ ਨਹੀਂ ਹੈ। ਉਸ ਤੋਂ ਇਲਾਵਾ ਜੇ ਕੋਈ ਲੌਂਡਰੀ ਦਾ, ਜਿਵੇਂ ਤੁਸੀਂ ਉਹਨੂੰ ਰੋਜ਼ ਵਾਸ਼ ਕਰਕੇ ਪਾਉਣਾ, ਅਤੇ ਕਈ ਜਗ੍ਹਾ 'ਤੇ ਹੋਸਪਿਟਲ ਜਿਵੇਂ ਉਹ ਤੁਹਾਨੂੰ ਰੀਇੰਬਰਸ ਕਰਦੇ ਨੇ ਲੌਂਡਰੀ ਦਾ ਪੈਸਾ। ਹੁਣ ਉਹ ਅਗਰ ਪੈਸਾ ਤੁਹਾਨੂੰ ਇੰਪਲੋਇਰ ਤੋਂ ਆ ਗਿਆ, ਤੁਸੀਂ ਆਪਣਾ ਖਰਚਾ ਆਪਣੇ ਲੈਵਲ 'ਤੇ ਨਹੀਂ ਪਾ ਸਕਦੇ, ਵੀ ਮੈਂ ਰੋਜ਼ ਵਾਸ਼ਿੰਗ ਕੀਤੀ ਹੈ ਆਪਣੀ ਯੂਨੀਫਾਰਮ, ਕੋਈ ਉਸ ਤਰ੍ਹਾਂ ਦਾ ਖਰਚਾ ਤੁਸੀਂ ਆਪਣੇ ਲੈਵਲ 'ਤੇ ਨਹੀਂ ਪਾ ਸਕਦੇ, ਕਿਉਂਕਿ ਤੁਹਾਨੂੰ ਉਹ ਖਰਚਾ ਉੱਥੋਂ ਮਿਲ ਚੁੱਕਿਆ ਤੁਹਾਡੇ ਇੰਪਲੋਇਰ ਤੋਂ। ਸੋ ਅਗਰ ਕਿਤੇ ਵੀ ਏਟੀਓ ਨੂੰ ਕਿਤੇ ਅਗਰ ਸ਼ੱਕ ਪੈਂਦਾ ਵੀ ਤੁਸੀਂ ਕੋਈ ਇਸ ਤਰ੍ਹਾਂ ਦੇ ਖਰਚੇ ਕਲੇਮ ਕੀਤੇ ਨੇ ਜਿਹੜੇ ਕਿ ਤੁਹਾਨੂੰ ਆਪਣੇ ਇੰਪਲੋਇਰ ਤੋਂ ਮਿਲ ਚੁੱਕੇ ਹੋਣਗੇ, ਸੋ ਅਸੀਂ ਉਹ ਆਡਿਟ ਕਰ ਸਕਦੇ ਹਾਂ, ਅਸੀਂ ਇੰਪਲੋਇਰ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਹਾਂ ਵੀ ਤੁਸੀਂ ਉਹਨਾਂ ਨੂੰ ਕਿਹੜੇ ਕਿਹੜੇ ਖਰਚੇ ਰੀਇੰਬਰਸ ਕੀਤੇ ਸੀਗੇ। ਸੋ ਇਸ ਚੀਜ਼ ਅਸੀਂ ਬਿਲਕੁਲ ਲਾਜ਼ਮੀ ਧਿਆਨ ਰੱਖਣਾ ਹੈ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਖਰਚਾ ਕਲੇਮ ਨਹੀਂ ਕਰਨਾ ਜਿੱਥੇ ਸਾਨੂੰ ਉਹਦੀ ਭੁਗਤਾਈ ਪਹਿਲਾਂ ਕਿਤੇ ਸਾਡੇ ਇੰਪਲੋਇਰ ਕੋਲੋਂ ਹੋ ਚੁੱਕੀ ਹੈ। ਅਤੇ ਜ਼ਿਆਦਾ ਜਾਣਕਾਰੀ ਲਈ ਮੈਂ ਇਹੀ ਕਹਾਂਗਾ ਕਿ ਸਾਡੀ ਇੱਕ ਵੈਬਸਾਈਟ ਹੈਗੀ ਹੈ ਜਿਹੜੀ ਤੁਸੀਂ ਨੋਟ ਕਰ ਸਕਦੇ ਹੋ, ATO.gov.au/deductions। ਸੋ ਉਹਦੇ ਉੱਪਰ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਕਈ ਐਗਜ਼ਾਮਪਲ ਇਸ ਤਰ੍ਹਾਂ ਦੀਆਂ ਕਈ ਮਿਲਣਗੀਆਂ।
ਅਤੇ ਮੈਂ ਗੱਲ ਥੋੜ੍ਹੀ ਜਿਹੀ ਖੋਲ੍ਹ ਕੇ ਪੁੱਛਣੀ ਚਾਹੁੰਦਾ, ਕਿਉਂਕਿ ਇਹ ਸਪਸ਼ਟੀਕਰਨ ਲੋਕ ਅਕਸਰ ਸਾਡੇ ਤੋਂ ਮੰਗਦੇ ਨੇ, ਪੁੱਛਦੇ ਨੇ। ਮੰਨ ਲਓ ਹੁਣ ਕੋਈ ਘਰ ਆਪਣੇ ਕੱਪੜੇ ਧੋਂਦਾ ਅਤੇ ਉੱਥੇ ਡਿਟਰਜੈਂਟ ਸਾਰਾ ਕੁਛ ਵਰਤਿਆ ਜਾਂਦਾ, ਜਾਂ ਕਹਿ ਲਓ ਬਿਜਲੀ ਲੱਗਦੀ ਆ ਜਦੋਂ ਵਾਸ਼ਿੰਗ ਮਸ਼ੀਨ ਚੱਲਦੀ ਆ, ਪਰ ਉਹ ਪੈਸੇ ਤਾਂ ਤੁਸੀਂ ਆਪਣੇ ਇੰਪਲੋਇਰ ਜਾਂ ਰੁਜ਼ਗਾਰਦਾਤਾ ਤੋਂ ਕਲੇਮ ਨਹੀਂ ਕਰਦੇ, ਤਾਂ ਕੀ ਉਹ ਏਟੀਓ ਤੋਂ ਕੀਤੇ ਜਾ ਸਕਦੇ?
ਜੇ ਉਹ ਖਰਚਾ ਜਾਂ ਯੂਨੀਫਾਰਮ, ਹੁਣ ਜਿਵੇਂ ਮੰਨ ਲਓ ਅਸੀਂ ਘਰ ਦਾ ਲੋਡ ਵਾਸ਼ ਕਰਦੇ ਹਾਂ, ਹੈ ਨਾ, ਅਸੀਂ ਮਤਲਬ ਕੋਈ ਵੀ ਆਪਣੇ ਕੱਪੜੇ ਵਾਸ਼ ਕੀਤੇ, ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਵੀ ਜੇ ਤਾਂ ਉਹ ਖਰਚਾ ਤੁਹਾਨੂੰ, ਕਿਉਂਕਿ ਕਾਫ਼ੀ ਮੈਨੂੰ ਪਤਾ ਵੀ ਜਿਹੜੇ ਇਸ ਤਰ੍ਹਾਂ ਦੇ ਪ੍ਰੋਫੈਸ਼ਨਸ ਹੈਗੇ ਨੇ ਜਿਵੇਂ ਨਰਸਿੰਗ ਹੋ ਗਿਆ, ਅਤੇ ਜੇ ਉੱਥੇ ਤੁਹਾਨੂੰ ਡਰੈਸ ਪਾਣੀ ਲਾਜ਼ਮੀ ਹੈ, ਅਤੇ ਉਹ ਤੁਹਾਡਾ ਇੰਪਲੋਇਰ ਹੀ ਜਿਹੜਾ ਹੋਸਪਿਟਲ ਹੋਏਗਾ ਤੁਹਾਨੂੰ ਪੇ ਕਰੇਗਾ ਲਾਂਡਰੀ ਦਾ। ਜੇ ਉਹਨਾਂ ਨੇ ਪੇ ਨਹੀਂ ਕੀਤਾ ਤਾਂ ਫਿਰ ਵੀ ਤੁਹਾਨੂੰ ਡਰੈਸ ਪਾਣੀ ਲਾਜ਼ਮੀ ਹੈ ਆਪਣੇ ਕੰਮ ਵਾਸਤੇ। ਅਤੇ ਜੇ ਤੁਸੀਂ ਆਪਣੇ ਘਰ ਦੀ ਬਿਜਲੀ ਪਾਣੀ ਉਹ ਚੀਜ਼ਾਂ ਯੂਜ਼ ਕਰ ਰਹੇ, ਡਿਟਰਜੈਂਟ ਯੂਜ਼ ਕਰ ਰਹੇ ਹੋ, ਪਰ ਉਹਦੇ 'ਚ ਵੀ ਤੁਹਾਨੂੰ ਪੋਰਸ਼ਨ ਕਰਨਾ ਪਏਗਾ। ਮੰਨ ਲਓ ਵੀ ਤੁਸੀਂ ਆਪਣੇ ਬਾਕੀ ਕੱਪੜੇ ਵੀ ਧੋ ਰਹੇ ਹੋ, ਪਰ ਉਹਦੇ 'ਚੋਂ ਜਿਵੇਂ ਤੁਸੀਂ ਸਿਰਫ ਇੱਕ ਡਰੈਸ ਆਪਣੀ ਧੋਤੀ ਹੈ, ਸੋ ਤੁਹਾਨੂੰ ਉਹ ਦੇਖਣਾ ਪਏਗਾ ਵੀ ਉਹ ਜਾਇਜ਼ ਹੋਏ ਕੋਈ ਖਰਚਾ। ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਹਾਂ ਵੀ ਮੈਂ ਸਾਲ ਦਾ ਮੇਰਾ ਅਗਰ $1,000 ਦਾ ਬਿੱਲ ਆਇਆ ਅਤੇ $1,000 ਮੈਂ ਕਲੇਮ ਕਰ ਲਾਂ। ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਟੈਕਸ ਏਜੰਟ ਤੋਂ ਵੀ ਸਲਾਹ ਲੈ ਸਕਦੇ ਇਸ ਬਾਰੇ। ਸਿੱਧਾ ਸਿੱਧਾ ਜਿਵੇਂ ਮੈਂ ਰੂਲ ਕਿਹਾ ਵੀ ਹਾਂ, ਤੁਸੀਂ ਪ੍ਰਾਈਵੇਟ ਅਤੇ ਜਿਹੜਾ ਕੰਮ ਦੇ ਖਰਚੇ ਹੈਗੇ ਨੇ ਉਹਨਾਂ ਨੂੰ ਮਿਕਸ ਨਹੀਂ ਕਰ ਸਕਦੇ
ਜੀ। ਮੈਂ ਤਾਂ ਵੈਸੇ ਏਟੀਓ ਦੀ ਭਾਵਨਾ ਸਮਝਣੀ ਚਾਹੁੰਦਾ ਸੀ, ਕਿਉਂਕਿ ਕੱਪੜੇ ਤਾਂ ਵੈਸੇ ਵੀ, ਕਿਉਂਕਿ ਹਰ ਬੰਦੇ ਨੇ ਕੰਮ 'ਤੇ ਆਉਣ ਲਈ ਪਾ ਕੇ ਹੀ ਆਉਣੇ ਆ, ਜ਼ਰੂਰੀ ਨਹੀਂ ਕਿ ਉਹ ਵਰਦੀ ਹੋਈ ਹੋਵੇ, ਜਾਂ ਕਹਿ ਲਓ ਵਰਦੀਆਂ ਲਈ ਥੋੜ੍ਹੇ ਜਿਹੇ ਅਸੂਲ ਸਿੱਧ ਪੱਧਰ ਆ ਕਿ ਉਹਨਾਂ ਲਈ ਤੁਸੀਂ ਕਲੇਮ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਕੋਈ ਹੋਰ ਜ਼ਿਕਰਯੋਗ ਗੱਲ ਜਿਹੜੀ ਤੁਸੀਂ ਦੱਸਣੀ ਚਾਹੋ, ਕਰਨੀ ਚਾਹੋ?
ਜਿਵੇਂ ਕਿ ਇਸੇ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਲੈਂਦਾ, ਜਿਵੇਂ ਬਿਜ਼ਨਸ ਦੇ ਵਿੱਚ ਕੀ ਹੁੰਦਾ ਵੀ ਅਸੀਂ ਮੰਨ ਲਓ ਕੋਈ ਵੀ ਬਿਜ਼ਨਸ ਕਰਦੇ ਪਏ ਹਾਂ, ਹੁਣ ਮੰਨ ਲਓ ਸਾਨੂੰ ਟ੍ਰੈਫਿਕ ਫਾਈਨ ਹੋ ਗਿਆ, ਹੁਣ ਤੁਸੀਂ ਕਹੋ ਵੀ ਮੈਂ ਤਾਂ ਬਿਜ਼ਨਸ 'ਤੇ ਜਾ ਰਹੇ ਸੀ ਜਾਂ ਆਪਣੇ ਕੋਈ ਜੋ ਵੀ ਕੰਮ ਕਰਨ ਜਾ ਰਹੇ ਸੀਗੇ, ਤੁਸੀਂ ਟਰੱਕ ਚਲਾ ਰਹੇ ਸੀ ਜਾਂ ਕੁਛ ਵੀ ਕਰ ਰਹੇ ਸੀਗੇ, ਹੁਣ ਟ੍ਰੈਫਿਕ ਫਾਈਨ ਜਿਹੜਾ ਹੋਣਾ ਉਹ ਖਰਚਾ ਨਹੀਂ ਹੈ, ਉਹ ਤੁਹਾਡੀ ਅਣਗਹਿਲੀ ਕਰਕੇ, ਤੁਹਾਡੇ ਆਪਣੀ ਗਲਤੀ ਕਰਕੇ ਉਹ ਤੁਹਾਨੂੰ ਫਾਈਨ ਲੱਗਿਆ। ਸੋ ਇਸ ਤਰ੍ਹਾਂ ਦੇ ਐਕਸਪੈਂਸ, ਜਾਂ ਜਿਵੇਂ ਕਈ ਐਂਟਰਟੇਨਮੈਂਟ ਐਕਸਪੈਂਸਿਸ ਹੈਗੇ ਨੇ, ਤੁਸੀਂ ਐਵੇਂ ਐਂਟਰਟੇਨ ਕਰ ਲੈਂਦੇ ਹੋ ਆਪਣੇ ਆਪ ਨੂੰ ਵੀ ਮੈਂ ਕੰਮ 'ਤੇ ਜਾ ਰਿਹਾ, ਹੁਣ ਮੈਂ ਕੰਮ 'ਤੇ ਉੱਥੇ ਇਹ ਖਾਧਾ ਉੱਥੇ ਪੀਤਾ, ਜਾਂ ਮੈਨੂੰ ਦੋ ਚਾਰ ਦੋਸਤ ਮਿੱਤਰ ਮਿਲ ਗਏ ਮੈਂ ਖਾ ਲਿਆ ਸੀ, ਸੋ ਉਹ ਐਂਟਰਟੇਨਮੈਂਟ ਖਰਚੇ ਉਹ ਵੀ ਤੁਸੀਂ ਐਵੇਂ ਕਲੇਮ ਨਹੀਂ ਕਰ ਸਕਦੇ, ਕਿਉਂਕਿ ਉਹ ਜੇ ਤਾਂ ਤੁਹਾਡਾ ਕੋਈ ਬਿਜ਼ਨਸ ਮੀਟਿੰਗ ਹੈਗੀ ਹੈ, ਪ੍ਰੋਫੈਸ਼ਨਲ ਤੁਸੀਂ ਆਪਣੇ ਜਿਹੜੀ ਕੋਈ ਮੀਟਿੰਗ ਕਰ ਰਹੇ ਹੋ, ਕੁਛ ਵੀ ਕਰ ਰਹੇ ਹੋ, ਸੋ ਉਹ ਤੁਸੀਂ ਬਿਲਕੁਲ ਧਿਆਨ ਰੱਖਣਾ ਵੀ ਕਿੱਥੇ ਉਹ ਪ੍ਰਾਈਵੇਟ ਯੂਜ਼ ਹੈ ਕਿ ਉਹ ਬਿਜ਼ਨਸ ਯੂਜ਼ ਹੈ। ਸੋ ਇਹ ਇੰਟੈਂਸ਼ਨ ਜ਼ਰੂਰ ਦੇਖਦਾ ਏ ਟੀ ਓ। ਅਤੇ ਇਸੇ ਤਰ੍ਹਾਂ ਜਿਵੇਂ ਬਿਜ਼ਨਸ ਦੀ ਹੈਗੀ ਹੈ, ਬਿਜ਼ਨਸ ਦੀ ਵੀ ਇੱਕ ਵੈਬਸਾਈਟ ਵੱਖਰੀ ਹੈਗੀ ਹੈ, ATO.gov.au/business-deductions। ਸੋ ਉਹਦੇ ਉੱਪਰ ਕਾਫ਼ੀ ਸਾਰੀਆਂ ਜਿਹੜੀਆਂ ਬਿਜ਼ਨਸ ਦੀਆਂ ਜਿਹੜੀਆਂ ਹੈਗੀਆਂ ਡਿਡਕਸ਼ਨ ਕੀ ਤੁਸੀਂ ਕਲੇਮ ਕਰ ਸਕਦੇ ਹੋ, ਉਹ ਜਾਣਕਾਰੀ ਉੱਥੇ ਮਿਲੇਗੀ ਤੁਹਾਨੂੰ
ਜੀ। ਅਤੇ ਕਈ ਵਾਰ ਅੰਗਰੇਜ਼ੀ ਭਾਸ਼ਾ ਨਹੀਂ ਆਉਂਦੀ ਹੁੰਦੀ, ਤਾਂ ਉਸ ਸਿਲਸਿਲੇ 'ਚ ਕੋਈ ਸਹੂਲਤ ਵੀ ਮੌਜੂਦ ਹੈ?
ਜੀ ਹਾਂ ਬਿਲਕੁਲ, ਮੈਂ ਉਹ ਵੀ ਦੱਸਣਾ ਚਾਹਾਂਗਾ ਵੀ ਜਿਹੜਾ ਤੁਸੀਂ ਇੱਕ ਨੰਬਰ ਸਾਡਾ ਹੈਗਾ, ਇਹਨੂੰ ਅਸੀਂ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸਿਜ਼ ਕਹਿੰਦੇ ਹਾਂ, ਵੀ ਜੇ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਹਿੰਦੀ ਪੰਜਾਬੀ ਦੇ ਵਿੱਚ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ 'ਤੇ ਫੋਨ ਕਰਨਾ ਹੈ, 1-3-1-4-5-0-13-14-50, ਅਤੇ ਇੱਥੇ ਤੁਸੀਂ ਫੋਨ ਕਰਕੇ ਕਹਿਣਾ ਵੀ ਸਾਡੀ ਏ ਟੀ ਓ ਦੇ ਨਾਲ ਗੱਲ ਕਰਾ ਦਿਉ, ਅਤੇ ਏ ਟੀ ਓ ਦਾ ਅਗਾਂਹ ਨੰਬਰ ਹੈਗਾ 1-3-2-8-6-1। ਸੋ ਇਸ ਫੋਨ 'ਤੇ ਤੁਸੀਂ ਪੰਜਾਬੀ ਦੇ ਵਿੱਚ, ਹਿੰਦੀ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਗੱਲ ਕਰ ਸਕਦੇ ਹੋ। ਅਤੇ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਵੀ ਸਾਡੀ ਇੱਕ ਹੁੰਦੀ ਹੈ ਫ੍ਰੀ ਟੈਕਸ ਹੈਲਪ, ਇਹਨੂੰ ਕਹਿੰਦੇ ਨੇ ਸਰਵਿਸ, ਜਿਹੜਾ ਕਿ ਏ ਟੀ ਓ ਵੱਲੋਂ ਚਲਾਇਆ ਗਿਆ ਇੱਕ ਪ੍ਰੋਗਰਾਮ ਹੈਗਾ। ਉਹਦੇ ਵਿੱਚ ਸਿਰਫ ਵੀ ਜਿਹੜੇ ਲੋਕ ਜਿਨ੍ਹਾਂ ਦੀ 60,000 ਤੋਂ ਥੱਲੇ ਦੀ ਇਨਕਮ ਹੈਗੀ ਹੈ, ਉਹ ਲੋਕ ਇਹਦੀ ਹੈਲਪ ਲੈ ਸਕਦੇ ਨੇ, ਇਹ ਬਿਲਕੁਲ ਫ੍ਰੀ ਸਰਵਿਸ ਹੈ। ਸੋ ਤੁਸੀਂ ਅਗਰ ਤੁਹਾਡੇ ਕੋਲ ਮਾਈਗ੍ਰਾਮ ਦਾ ਅਕਾਊਂਟ ਹੈਗਾ, ਮਾਈਗ੍ਰਾਮ ਦੇ ਅਕਾਊਂਟ ਦੇ ਵਿੱਚ ਜਾ ਕੇ ਤੁਸੀਂ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ, ਜੇ ਤੁਹਾਨੂੰ ਕੋਈ ਵੀ ਸਲਾਹ ਚਾਹੀਦੀ ਹੈ ਵੀ ਕਿਸ ਤਰ੍ਹਾਂ ਮੈਂ ਆਪਣੇ ਕਿਹੜੇ ਕਿਹੜੇ ਖਰਚੇ ਪਾਉਣੇ ਨੇ, ਜਾਂ ਤੁਹਾਨੂੰ ਹੈਲਪ ਕਰਨਗੇ ਪੂਰੀ, ਤੁਹਾਡੀ ਰਿਟਰਨ ਲਾਂਚ ਕਰਾਉਣਗੇ, ਪਰ ਬਸ਼ਰਤੇ ਕਿ ਤੁਹਾਡੀ ਇਨਕਮ 60,000 ਤੋਂ ਥੱਲੇ ਹੋਣੀ ਚਾਹੀਦੀ ਹੈ। ਅਤੇ ਹੋਰ ਕੁਛ ਕੰਡੀਸ਼ਨਸ ਹੈਗੀਆਂ ਵੀ ਉਹਦੇ ਵਿੱਚ ਤੁਸੀਂ ਕੋਈ ਬਿਜ਼ਨਸ ਨਹੀਂ ਕਰਦੇ ਹੋਵੋ, ਸਿੰਪਲ ਜਿਵੇਂ ਅਸੀਂ ਕਹਿ ਸਕਦੇ ਵੀ ਸਿੰਪਲ ਰਿਟਰਨ ਜਿਹਨਾਂ ਦੀ ਹੋਵੇ, ਉਹਨਾਂ ਨੂੰ ਅਸੀਂ ਹੈਲਪ ਕਰਦੇ ਹਾਂ। ਸੋ ਜਿਸ ਤਰ੍ਹਾਂ ਮੈਂ ਕਿਹਾ ਵੀ ਤੁਸੀਂ ਮਾਈਗ੍ਰਾਮ 'ਤੇ ਜਾ ਕੇ ਉਹ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ, ਅਤੇ ਅਸੀਂ ਉਹ ਤੁਹਾਡੇ ਲੋਕਲ ਜਿਹੜੇ ਕਿਤੇ ਵੀ ਕੋਈ ਕਮਿਊਨਿਟੀ ਸੈਂਟਰ ਹੋਣਗੇ ਉਹ ਦੱਸ ਦੇਣਗੇ ਤੁਹਾਨੂੰ ਵੀ ਤੁਹਾਡਾ ਨੀਅਰੈਸਟ ਜਿਹੜਾ ਟੈਕਸ ਹੈਲਪ ਵੋਲੰਟੀਅਰ ਹੈਗਾ ਉਹ ਕਿੱਥੇ ਆਉਂਦਾ। ਸੋ ਤੁਸੀਂ ਉੱਥੇ ਜਾ ਕੇ ਸਲਾਹ ਮਸ਼ਵਰਾ ਕਰ ਸਕਦੇ ਹੋ, ਆਪਣੀ ਰਿਟਰਨ ਲਾਂਚ ਕਰ ਸਕਦੇ ਹੋ। ਉਸ ਤੋਂ ਇਲਾਵਾ ਅਗਰ ਤੁਹਾਡੇ ਕੋਲ ਮਾਈਗ੍ਰਾਮ ਅਕਾਊਂਟ ਨਹੀਂ ਹੈਗਾ ਅਤੇ ਤੁਹਾਨੂੰ ਦਿੱਕਤ ਆ ਰਹੀ ਹੈ ਮਾਈਗ੍ਰਾਮ ਅਕਾਊਂਟ ਬਣਾਉਣ ਦੇ ਵਿੱਚ ਵੀ, ਸੋ ਤੁਸੀਂ ਉਸ ਲਈ ਵੀ ਉਹਨਾਂ ਦੀ ਹੈਲਪ ਲੈ ਸਕਦੇ ਹੋ ਟੈਕਸ ਹੈਲਪ ਵਾਲਿਆਂ ਦੀ। ਸੋ ਉਸਦੇ ਵਾਸਤੇ ਅਗੇਨ ਤੁਸੀਂ ਫੋਨ ਨੰਬਰ ਜਿਹੜਾ ਹੈਗਾ 1-3-2-8-6-1 'ਤੇ ਫੋਨ ਕਰੋ ਸਾਨੂੰ, 13-28-61 ਤੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਟੈਕਸ ਹੈਲਪ ਵਾਲੰਟੀਅਰ ਦੇ ਨਾਲ, ਜਾਂ ਉਸ ਤੋਂ ਇਲਾਵਾ ਕੋਈ ਹੋਰ ਤੁਹਾਡੇ ਕੋਲ ਸਵਾਲ ਹੈਗਾ ਤੁਹਾਡਾ ਡਿਡਕਸ਼ਨ ਦੇ ਪ੍ਰਤੀ, ਤੁਸੀਂ ਉਹਦੇ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ।
ਜੀ, ਬੜੀ ਅਹਿਮ ਜਾਣਕਾਰੀ ਜਗਜੀਤ ਤੁਸੀਂ ਸਾਨੂੰ ਦਿੱਤੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਅਗਲੇ ਮਹੀਨੇ ਦੇ ਦੂਜੇ ਮੰਗਲਵਾਰ ਵੀ ਤੁਹਾਨੂੰ ਫੇਰ ਸਹਿਮਤ ਦੇਵਾਂਗੇ, ਅਤੇ ਅੱਜ ਲਈ ਇੰਨਾ ਹੀ, ਬੜਾ ਧੰਨਵਾਦ, ਸਤਿ ਸ਼੍ਰੀ ਅਕਾਲ।
ਧੰਨਵਾਦ ਜੀ, ਪ੍ਰੀਤਿੰਦਰ ਜੀ।
SBS Radio. SBS.com.au